ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਅੱਜ ਜੋ ਅਸੀਂ ਦੇਖਾਂਗੇ ਉਹ ਹੈ ਰੋਮੀਓ ਦਾ 1:1-7 ਅਤੇ ਸਾਡਾ ਜਿਹੜਾ ਅੱਜ ਦਾ ਸੰਦੇਸ਼ ਹੈ ਉਹ ਹੈ ਇਹ ਸਭ ਖੁਸ਼ਖਬਰੀ ਬਾਰੇ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਕਦੇ ਜੀਵਨ ਬਦਲਣ ਵਾਲਾ ਅਨੁਭਵ ਹੋਇਆ ਹੈ, ਇਹ ਕਹਿਣਾ ਜਾਂ ਇਹ ਵਾਕੰਸ਼ ਕਿ ਇਹ ਜੀਵਨ ਬਦਲਣ ਵਾਲਾ ਸੀ। ਸਾਡੀ ਜਿਹੜੀ ਸ਼ਬਦਾਵਲੀ ਦੇ ਵਿੱਚ ਇਹ ਜਿਹੜੇ ਜਿਹੜੀ ਲਾਈਨ ਆ ਇਹ ਬਿਲਕੁਲ ਘੁਲ ਮਿਲ ਗਈ ਆ ਜਾਂ ਰਚ ਗਈ ਆ। ਜੇ ਭਾਵੇਂ ਇਹ ਜਿਹੜੀ ਲਾਈਨ ਆ ਬਹੁਤ ਜ਼ਿਆਦਾ ਵਰਤੀ ਜਾਣ ਵਾਲੀ ਲਾਈਨ ਜਿਹੜੀ ਹੈ ਬਣ ਚੁੱਕੀ ਆ, ਭਾਵੇਂ ਇਹ ਸਾਡੀ ਖੁਰਾਕ ਹੈ ਜੋ ਕਿ ਸਾਨੂੰ ਲੱਭੀ ਹੈ ਕਿ ਇਹ ਜੀਵਨ ਬਦਲਣ ਵਾਲੀ ਹੈ, ਜਾਂ ਇੱਕ ਨਵਾਂ ਸ਼ੌਂਕ ਹੈ ਜਾਂ ਸਾਨੂੰ ਲੱਭਿਆ ਆ ਇਹ ਜੀਵਨ ਬਦਲਣ ਵਾਲਾ ਹੋ ਸਕਦਾ ਆ, ਜਾਂ ਕੋਈ ਕੁਇਜ਼ ਸ਼ੋਅ ਆ ਜਾਂ ਜਿਹੜਾ ਅਸੀਂ ਦੇਖ ਰਹੇ ਹਾਂ ਉਹ ਸਾਡੇ ਜੀਵਨ ਬਦਲਣ ਵਾਲੇ ਪੈਸੇ ਦੀ ਰਕਮ ਲਈ ਮੁਕਾਬਲਾ ਕਰ ਰਹੇ ਆ ਜਿਹੜਾ ਆ। ਸੋ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਵਰਤਿਆ ਜਾਣ ਵਾਲਾ ਜਿਹੜਾ ਵਾਕ ਆ ਉਹ ਬਣ ਗਿਆ ਆ ਕਿ ਇਸ ਨੇ ਮੇਰਾ ਜੀਵਨ ਬਦਲ ਦਿੱਤਾ, ਕਿਉਂਕਿ ਬਹੁਤ ਸਾਰੇ ਲੋਕ ਸ਼ਾਇਦ ਜ਼ਿਆਦਾਤਰ ਲੋਕ ਵੀ ਕੁਝ ਲੱਭ ਰਹੇ ਹਨ ਜਿਸ ਨਾਲ ਉਹਨਾਂ ਦਾ ਜੀਵਨ ਬਦਲ ਜਾਵੇ ਜਾਂ ਜੀਵਨ ਬਦਲਣ ਵਾਲਾ। ਅੱਜ ਸਵੇਰੇ ਅਸੀਂ ਰੋਮੀਆਂ ਦੀ ਕਿਤਾਬ ਵਿੱਚ ਇੱਕ ਨਵੀਂ ਲੜੀ ਸ਼ੁਰੂ ਕਰਨ ਜਾ ਰਹੇ ਹਾਂ, ਅਤੇ ਮੈਨੂੰ ਲੱਗਦਾ ਕਿ ਇਹ ਕਹਿਣਾ ਉਚਿਤ ਹੋਵੇਗਾ ਕਿ ਬਾਈਬਲ ਵਿੱਚ ਸਭ ਤੋਂ ਵੱਧ ਜੀਵਨ ਬਦਲਣ ਵਾਲੀ ਇਹ ਕਿਤਾਬ ਹੋ ਸਕਦੀ ਆ। ਇਤਿਹਾਸ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਸ ਕਿਤਾਬ ਦਾ ਅਧਿਐਨ ਕਰਦੇ ਹੋਏ ਬਦਲ ਗਈਆਂ, ਅਤੇ ਉਹਨਾਂ ਵਿੱਚ ਬਹੁਤਿਆਂ ਦਾ ਉਸ ਬਦਲਾਵ ਦੁਆਰਾ ਦੁਨੀਆ 'ਤੇ ਬਹੁਤ ਵੱਡਾ ਅਸਰ ਪਿਆ। ਪਿਛਲੇ ਹਫ਼ਤੇ ਪੀਟਰ ਨੇ ਔਗਸਟਿਨ ਦਾ ਜ਼ਿਕਰ ਕੀਤਾ ਜਦੋਂ ਉਹ ਪ੍ਰਚਾਰ ਕਰ ਰਿਹਾ ਸੀ। ਔਗਸਟਿਨ ਇੱਕ ਅਜਿਹਾ ਆਦਮੀ ਸੀ ਜਿਸਨੇ ਰੋਮੀਆਂ ਦੀ ਕਿਤਾਬ ਦਾ ਅਧਿਐਨ ਕਰਦੇ ਹੋਏ ਜਿਸਦਾ ਜੀਵਨ ਬਦਲ ਗਿਆ ਸੀ। 386 ਈਸਵੀ ਵਿੱਚ ਔਗਸਟਿਨ ਬਦਚਲਣੀ ਦੀ ਆਪਣੀ ਆਦਤ ਨੂੰ ਦੂਰ ਕਰਨ ਲਈ ਸੰਘਰਸ਼ ਕਰ ਰਿਹਾ ਸੀ, ਅਤੇ ਅਚਾਨਕ ਉਹ ਮਸੀਹ ਵਿੱਚ ਬਦਲ ਗਿਆ ਜਦੋਂ ਉਸਨੇ ਰੋਮੀਆਂ 13:13 ਅਤੇ 14 ਜਿਹੜਾ ਆਇਤ ਉਹਨੂੰ ਪੜ੍ਹਿਆ। ਨਾ ਤਾਂ ਅਨੈਤਿਕਤਾ ਅਤੇ ਸ਼ਰਾਬੀਪੁਣੇ ਵਿੱਚ, ਨਾ ਕਿ ਜਿਨਸੀ ਅਨੈਤਿਕਤਾ ਅਤੇ ਬਦਚਲਣੀ ਵਿੱਚ, ਨਾ ਕਿ ਝਗੜੇ ਅਤੇ ਈਰਖਾ ਵਿੱਚ, ਪਰ ਪ੍ਰਭੂ ਯੇਸੂ ਮਸੀਹ ਨੂੰ ਪਹਿਨੋ ਅਤੇ ਇਸ ਬਾਰੇ ਨਾ ਸੋਚੋ ਕਿ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਨੂੰ ਕਿਵੇਂ ਪੂਰਾ ਕਰਨਾ ਹੈ। ਬਾਅਦ ਵਿੱਚ 400 ਈਸਵੀ ਵਿੱਚ ਇਸ ਹਵਾਲੇ ਨੂੰ ਪੜ੍ਹਦੇ ਸਮੇਂ ਆਪਣੇ ਧਰਮ ਪਰਿਵਰਤਨ ਦੇ ਅਨੁਭਵ ਬਾਰੇ ਗੱਲ ਕਰਦੇ ਹੋਏ ਉਸਨੇ ਲਿਖਿਆ, ਮੈਂ ਹੋਰ ਨਹੀਂ ਪੜ੍ਹਾਂਗਾ, ਨਾ ਹੀ ਮੈਨੂੰ ਕੋਈ ਲੋੜ ਸੀ, ਕਿਉਂਕਿ ਤੁਰੰਤ ਇਸ ਵਾਕ ਦੇ ਅੰਤ ਵਿੱਚ ਮੇਰੇ ਦਿਲ ਵਿੱਚ ਇੱਕ ਸਪਸ਼ਟ ਰੋਸ਼ਨੀ ਭਰ ਗਈ ਅਤੇ ਸ਼ੱਕ ਦਾ ਸਾਰਾ ਹਨੇਰਾ ਦੂਰ ਹੋ ਗਿਆ। ਇਸ ਜੀਵਨ ਬਦਲਣ ਵਾਲੀ ਘਟਨਾ ਤੋਂ ਬਾਅਦ ਔਗਸਟਿਨ ਦਾ ਸ਼ੁਰੂਆਤੀ ਚਰਚ 'ਤੇ ਬਹੁਤ ਵੱਡਾ ਪ੍ਰਭਾਵ ਪਿਆ। 1515 ਈਸਵੀ ਵਿੱਚ ਮਾਰਟਿਨ ਲੂਥਰ, ਹਾਲਾਂਕਿ ਇੱਕ ਭਿਕਸ਼ੂ ਸੀ, ਨੇ ਆਪਣੇ ਆਪ ਨੂੰ ਪਰਮੇਸ਼ੁਰ ਨਾਲ ਨਫ਼ਰਤ ਕਰਦੇ ਹੋਏ ਪਾਇਆ, ਕਿਉਂਕਿ ਉਹ ਕਾਨੂੰਨ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਉਹ ਰੋਮੀਆਂ ਦੀ ਕਿਤਾਬ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਘੋਲ ਕਰਦਾ ਰਿਹਾ। ਜਦੋਂ ਇੱਕ ਦਿਨ ਉਸ ਨੇ ਰੋਮੀਆਂ 1:17 'ਤੇ ਵਿਚਾਰ ਕਰਦਾ ਕੀਤਾ ਤਾਂ ਸਭ ਕੁਝ ਬਦਲ ਗਿਆ। ਉਹ ਕਹਿੰਦਾ ਹੈ, ਫਿਰ ਮੈਂ ਸੱਚਾਈ ਨੂੰ ਸਮਝ ਲਿਆ ਕਿ ਪਰਮੇਸ਼ੁਰ ਦਾ ਨਿਆਂ ਉਹ ਧਾਰਮਿਕਤਾ ਹੈ ਜਿਸ ਦੁਆਰਾ ਕਿਰਪਾ ਅਤੇ ਦਇਆ ਦੁਆਰਾ ਉਹ ਸਾਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਉਂਦਾ ਹੈ। ਇਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਦੁਬਾਰਾ ਜਨਮ ਲੈਣ ਅਤੇ ਖੁੱਲ੍ਹੇ ਦਰਵਾਜ਼ਿਆਂ ਵਿੱਚ ਫਿਰਦੌਸ ਵਿੱਚ ਜਾਣ ਦਾ ਅਹਿਸਾਸ ਕੀਤਾ। ਪੂਰੀ ਪੋਥੀ ਨੇ ਇੱਕ ਨਵਾਂ ਅਰਥ ਧਾਰਨ ਕੀਤਾ, ਅਤੇ ਜਦੋਂ ਕਿ ਪਰਮੇਸ਼ੁਰ ਦੇ ਨਿਆਂ ਧਾਰਮਿਕਤਾ ਤੋਂ ਪਹਿਲਾਂ ਮੈਨੂੰ ਨਫ਼ਰਤ ਨਾਲ ਭਰ ਦਿੱਤਾ ਸੀ, ਹੁਣ ਇਹ ਮੇਰੇ ਲਈ ਅਵਿਸ਼ਵਾਸਯੋਗ ਤੌਰ 'ਤੇ ਵਧੇਰੇ ਪਿਆਰ ਵਿੱਚ ਮਿੱਠਾ ਹੋ ਗਿਆ ਸੀ। ਪੌਲਸ ਦਾ ਇਹ ਹਵਾਲਾ ਮੇਰੇ ਲਈ ਸਵਰਗ ਦਾ ਪ੍ਰਵੇਸ਼ ਦੁਆਰ ਬਣ ਗਿਆ ਸੀ। ਮਾਰਟਿਨ ਲੂਥਰ ਪ੍ਰੋਟੈਸਟੈਂਟ ਤੋਂ ਸੁਧਾਰ ਦੇ ਪਿਤਾਵਾਂ ਵਿੱਚੋਂ ਇੱਕ ਸੀ, ਅਤੇ ਇਹ ਰੋਮੀਆਂ ਦੀ ਕਿਤਾਬ ਹੈ ਜਿਸ ਨੂੰ ਪਰਮੇਸ਼ੁਰ ਨੇ ਉਸ ਨੂੰ ਆਜ਼ਾਦ ਕਰਨ ਲਈ ਵਰਤਿਆ ਸੀ। ਜੌਨ ਕੈਲਵਿਨ ਵੀ ਰੋਮੀਆਂ ਦੀ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਅਤੇ ਲੂਥਰ ਦੇ ਨਾਲ ਚਰਚ ਦੇ ਸੁਧਾਰ 'ਤੇ ਇੱਕ ਅਵਿਸ਼ਵਾਸਯੋਗ ਪ੍ਰਭਾਵ ਪਿਆ ਸੀ। 1738 ਈਸਵੀ ਵਿੱਚ ਜੌਨ ਵੇਸਲੀ ਰੋਮੀਆਂ ਉੱਤੇ ਲੂਥਰ ਦੀ ਟਿੱਪਣੀ ਪੜ੍ਹ ਰਿਹਾ ਸੀ ਅਤੇ ਉਹ ਕਹਿੰਦਾ ਹੈ ਉਹ ਸ਼ਾਮ 9 ਵਜੇ ਤੋਂ ਲਗਭਗ 9:45 ਜਾਂ 9:45 ਜਦੋਂ ਉਹ ਮਾਰਟਿਨ ਲੂਥਰ ਮਸੀਹ ਵਿੱਚ ਵਿਸ਼ਵਾਸ ਦੁਆਰਾ ਦਿਲ ਵਿੱਚ ਪਰਮੇਸ਼ੁਰ ਦੁਆਰਾ ਕੀਤੇ ਗਏ ਬਦਲਾਵ ਦਾ ਵਰਣਨ ਕਰ ਰਿਹਾ ਸੀ ਤਾਂ ਮੈਨੂੰ ਮੇਰਾ ਦਿਲ ਅਜੀਬ ਜਿਹਾ ਗਰਮ ਮਹਿਸੂਸ ਹੋਇਆ। ਮੈਨੂੰ ਮਹਿਸੂਸ ਹੋਇਆ ਕਿ ਮੈਂ ਮਸੀਹ ਵਿੱਚ ਸਿਰਫ ਮਸੀਹ ਵਿੱਚ ਆਪਣੀ ਮੁਕਤੀ ਲਈ ਭਰੋਸਾ ਕੀਤਾ। ਮੈਨੂੰ ਇੱਕ ਭਰੋਸਾ ਦਿੱਤਾ ਗਿਆ ਸੀ ਕਿ ਉਸਨੇ ਮੇਰੇ ਪਾਪ ਇੱਥੋਂ ਤੱਕ ਕਿ ਮੇਰੇ ਮਹਾਂਪਾਪ ਦੂਰ ਕਰ ਦਿੱਤੇ ਹਨ ਅਤੇ ਮੈਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਬਚਾਇਆ ਹੈ। ਅਸੀਂ ਉਹਨਾਂ ਲੋਕਾਂ ਦੀ ਸੂਚੀ ਬਣਾਉਂਦੇ ਰਹਿ ਸਕਦੇ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਰੋਮੀਆਂ ਦੀ ਕਿਤਾਬ ਦੁਆਰਾ ਬਦਲੀਆਂ ਗਈਆਂ ਹਨ ਅਤੇ ਉਹਨਾਂ ਨੂੰ ਇਹ ਦੱਸਦੇ ਹੋਏ ਸੁਣਦੇ ਹਾਂ ਕਿ ਪਰਮੇਸ਼ੁਰ ਨੇ ਕਿਤਾਬ ਨੂੰ ਜੀਵਨ ਬਦਲਣ ਵਾਲੇ ਤਰੀਕੇ ਨਾਲ ਵਰਤਿਆ ਹੈ। ਪਰ ਸ਼ਾਇਦ ਇਹ ਸਭ ਤੋਂ ਵਧੀਆ ਹੈ ਜੇਕਰ ਅਸੀਂ ਇਸ ਕਿਤਾਬ ਵਿੱਚ ਡੁਬਕੀ ਮਾਰੀਏ ਅਤੇ ਦੇਖੀਏ ਕਿ ਪਰਮੇਸ਼ੁਰ ਸਾਡੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ ਅਤੇ ਅਸੀਂ ਉਸ ਨੂੰ ਇਸ ਕਿਤਾਬ ਵਿੱਚ ਮਿਲਦੇ ਹਾਂ। ਰੋਮੀਆਂ ਨੂੰ ਜਿਹੜਾ ਇਹ ਪੱਤਰ ਲਿਖਿਆ ਪੌਲਸ ਰਸੂਲ ਨੇ ਉਹ ਪਰਮੇਸ਼ੁਰ ਦੀ ਮੌਤ ਤੋਂ ਬਾਅਦ AD 55 ਅਤੇ AD 58 ਜਾਂ AD 55 ਅਤੇ AD 58 ਦੇ ਵਿਚਕਾਰ ਲਿਖਿਆ ਅਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਪੱਤਰ ਹੈ ਇਸ ਸਵਾਲ 'ਤੇ ਕਿ ਪੌਲਸ ਰੋਮੀਆਂ ਨੂੰ ਕਿਉਂ ਇਹ ਪੱਤਰ ਲਿਖ ਰਿਹਾ ਸੀ। ਨਵੇਂ ਨਿਯਮ ਦੇ ਵਿਦਵਾਨਾਂ ਵਿੱਚ ਲੰਬੇ ਸਮੇਂ ਤੋਂ ਬਹਿਸ ਹੋ ਰਹੀ ਹੈ। ਮੈਨੂੰ ਲੱਗਦਾ ਹੈ ਕਿ ਕੁਝ ਗੱਲਾਂ ਹਨ ਜੋ ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਇਸ ਬਾਰੇ ਕਿ ਕਿਉਂ ਉਹ ਰੋਮੀਆਂ ਨੂੰ ਜਾਂ ਰੋਮਨ ਦੇ ਲੋਕਾਂ ਨੂੰ ਇਹ ਪੱਤਰ ਲਿਖ ਰਿਹਾ ਸੀ। ਉਹ ਰੋਮੀਆਂ ਨੂੰ ਆਪਣਾ ਅਤੇ ਆਪਣੀ ਸੇਵਕਾਈ ਦਾ ਜਾਦੂ ਜਾਂ ਸੋਰੀ ਉਹ ਆਪਣਾ ਅਤੇ ਆਪਣੀ ਸੇਵਕਾਈ ਦਾ ਤੋਂ ਜਾਣੂ ਕਰਾਉਣ ਲਈ ਲਿਖ ਰਿਹਾ ਸੀ। ਉਹ ਪਹਿਲਾਂ ਕਦੇ ਰੋਮ ਨਹੀਂ ਗਿਆ ਸੀ ਅਤੇ ਉਹਨਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਉਹ ਚਾਹੁੰਦਾ ਸੀ ਕਿ ਇਸ ਬਾਰੇ ਸਪੱਸ਼ਟ ਉਹ ਲੋਕ ਇਸ ਬਾਰੇ ਸਪੱਸ਼ਟ ਹੋਣ ਕਿ ਉਹ ਅਸਲ ਵਿੱਚ ਕੀ ਵਿਸ਼ਵਾਸ ਕਰਦਾ ਹੈ ਅਤੇ ਕੀ ਸਿਖਾਉਂਦਾ ਹੈ। ਉਹ ਉਹਨਾਂ ਨੂੰ ਏਕਤਾ ਵੱਲ ਅਤੇ ਉਤਸ਼ਾਹਿਤ ਕਰਨ ਵਿੱਚ ਅਤੇ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ। ਰੋਮਨ ਚਰਚ ਵਿੱਚ ਗੈਰ ਯਹੂਦੀ ਬਹੁਤ ਗਿਣਤੀ ਵਿੱਚ ਸਨ। ਅਜਿਹਾ ਲੱਗਦਾ ਹੈ ਕਿ ਯਹੂਦੀ ਪਿਛੋਕੜ ਵਾਲੇ ਈਸਾਈ ਘੱਟ ਗਿਣਤੀ ਵਿੱਚ ਸਨ ਅਤੇ ਇਸ ਨਾਲ ਬਹੁਤ ਵੱਖਰੇ ਪਿਛੋਕੜ ਵਾਲੇ ਈਸਾਈਆਂ ਦੇ ਇਹਨਾਂ ਦੋ ਸਮੂਹਾਂ ਵਿਚਕਾਰ ਥੋੜ੍ਹਾ ਤਣਾਅ ਪੈਦਾ ਹੋ ਰਿਹਾ ਸੀ। ਇਸ ਲਈ ਪੌਲਸ ਰੋਮ ਵਿੱਚ ਚਰਚਾਂ ਵਿੱਚ ਕੁਝ ਏਕਤਾ ਜਿਹੜੀ ਆ ਉਹ ਵਧਾਉਣੀ ਚਾਹੁੰਦਾ ਸੀ। ਜਿਹੜੇ ਕਮਜ਼ੋਰ ਜਾਂ ਕੋਮਲ ਈਸਾਈਆਂ ਅਤੇ ਯਹੂਦੀ ਪਿਛੋਕੜ ਵਾਲੇ ਈਸਾਈਆਂ ਵਿੱਚ ਖੁਸ਼ਖਬਰੀ ਦੀ ਸਦਭਾਵਨਾ ਨੂੰ ਉਹ ਉਤਸ਼ਾਹਿਤ ਕਰਨਾ ਚਾਹੁੰਦਾ ਸੀ, ਉਹਨਾਂ ਦੇ ਵਿੱਚ ਏਕਤਾ ਵਧਾਉਣਾ ਚਾਹੁੰਦਾ ਸੀ। ਮੈਨੂੰ ਲੱਗਦਾ ਹੈ ਕਿ ਲਿਖਤ ਵਿੱਚ ਪੌਲਸ ਦੇ ਇਰਾਦਿਆਂ ਦਾ ਇੱਕ ਮਿਸ਼ਨਰੀ ਪਹਿਲੂ ਵੀ ਹੈ। ਰੋਮੀਆਂ ਵਿੱਚ ਅਸੀਂ ਪੌਲਸ ਦੀ ਸਪੇਨ ਦੀ ਵਿੱਚ ਖੁਸ਼ਖਬਰੀ ਨੂੰ ਅੱਗੇ ਵਧਾਉਣ ਦੀ ਇੱਛਾ ਬਾਰੇ ਸਿੱਖਦੇ ਹਾਂ। ਹੁਣ ਅਜਿਹਾ ਕਰਨ ਲਈ ਉਸ ਨੂੰ ਅਧਿਆਤਮਿਕ ਅਤੇ ਭੌਤਿਕ ਸਹਾਇਤਾ ਦੀ ਲੋੜ ਪਵੇਗੀ। ਇਹ ਅਗਰ ਉਸਨੇ ਸਪੇਨ ਵਿੱਚ ਪਰਮੇਸ਼ੁਰ ਦਾ ਜਿਹੜਾ ਪ੍ਰਚਾਰ ਕਰਨਾ ਤਾਂ ਉਹਨੂੰ ਅਧਿਆਤਮਿਕ ਅਤੇ ਭੌਤਿਕ ਸਹਾਇਤਾ ਦੀ ਲੋੜ ਸੀ। ਹੁਣ ਤੱਕ ਉਸਦੇ ਬਹੁਤ ਸਾਰੇ ਮਿਸ਼ਨਰੀ ਕੰਮਾਂ ਵਿੱਚ ਉਸਨੂੰ ਅੰਤਾਕਿਆ ਦੀ ਕਲੀਸੀਆ ਦੁਆਰਾ ਸਮਰਥਨ ਪ੍ਰਾਪਤ ਸੀ। ਇਹ ਉਸਦਾ ਭੇਜਣ ਵਾਲਾ ਕਲੀਸੀਆ ਸੀ। ਇਸ ਤਰ੍ਹਾਂ ਕਹਿਣਾ ਹੈ ਕਿ ਅੰਤਾਕਿਆ ਦੀ ਕਲੀਸੀਆ ਉਹਨਾਂ ਸਾਰੇ ਮਿਸ਼ਨਰੀ ਕਾਰਜਾਂ ਲਈ ਇੱਕ ਆਧਾਰ ਵਜੋਂ ਬਹੁਤ ਚੰਗੀ ਸਥਿਤੀ ਵਿੱਚ ਸੀ, ਜਿਨ੍ਹਾਂ ਵਿੱਚ ਪੌਲਸ ਹੁਣ ਤੱਕ ਸ਼ਾਮਿਲ ਰਿਹਾ। ਪਰ ਇਹ ਪੱਛਮ ਵਿੱਚ ਸਪੇਨ ਵਿੱਚ ਯਾਤਰਾ ਲਈ ਬਿਲਕੁਲ ਵੀ ਚੰਗੀ ਸਥਿਤੀ ਨਹੀਂ ਸੀ। ਇਸ ਲਈ ਪੌਲਸ ਰੋਮੀਆਂ ਤੋਂ ਜੋ ਚਾਹੁੰਦਾ ਹੈ ਉਹ ਇਸਦਾ ਇੱਕ ਹਿੱਸਾ ਇਹ ਸੀ ਕਿ ਉਹ ਸਪੇਨ ਵਿੱਚ ਖੁਸ਼ਖਬਰੀ ਦੇ ਉਸਦੇ ਯੋਜਨਾਬੱਧ ਵਿਸਥਾਰ ਲਈ ਇੱਕ ਆਧਾਰ ਬਣਨ, ਅਤੇ ਇਸ ਤੋਂ ਵੀ ਅੱਗੇ ਕੌਣ ਜਾਣਦਾ ਹੈ। ਇਸ ਲਈ ਪੱਤਰ ਲਿਖਿਆ ਗਿਆ। ਮੈਨੂੰ ਲੱਗਦਾ ਹੈ ਕਿ ਪੌਲਸ ਅਤੇ ਉਸਦੀ ਸੇਵਕਾਈ ਨੂੰ ਪੇਸ਼ ਕਰਨ ਲਈ ਗੈਰ ਯਹੂਦੀ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਵਿੱਚ ਖੁਸ਼ਖਬਰੀ ਦੇ ਆਲੇ ਦੁਆਲੇ ਦੀ ਏਕਤਾ ਨੂੰ ਉਤਸ਼ਾਹਿਤ ਕਰਨ ਲਈ, ਤਣਾਅ ਅਤੇ ਟਕਰਾਅ ਨੂੰ ਹੱਲ ਕਰਨ ਲਈ, ਸਪੇਨ ਵਿੱਚ ਪੱਛਮ ਵਿੱਚ ਮਿਸ਼ਨਰੀ ਵਿਸਥਾਰ ਦੇ ਵਿਚਾਰ ਨੂੰ ਪੇਸ਼ ਕਰਨ ਲਈ ਜਿਹੜਾ ਇਹ ਖੱਤ ਲਿਖਿਆ ਗਿਆ। ਅੱਜ ਸਵੇਰੇ ਅਸੀਂ ਅਧਿਆਏ 1 ਦੀਆਂ ਪਹਿਲੀਆਂ 7 ਆਇਤਾਂ ਨੂੰ ਵੇਖਣ ਜਾ ਰਹੇ ਹਾਂ ਜੋ ਇੱਕ ਸ਼ੁਭ ਕਾਮਨਾਵਾਂ ਅਤੇ ਜਾਣ ਪਛਾਣ ਬਣਾਉਂਦੀਆਂ ਹਨ। ਅਤੇ ਜਿਵੇਂ ਕਿ ਅਸੀਂ ਇਹਨਾਂ ਆਇਤਾਂ ਨੂੰ ਵੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਇਹ ਸਾਰੀ ਜਿਹੜੀ ਗੱਲ ਆ ਉਹ ਖੁਸ਼ਖਬਰੀ ਬਾਰੇ ਹੈ। ਇਹ ਲਿਖਤੀ ਰੂਪ ਵਿੱਚ ਪੌਲਸ ਦੇ ਏਜੰਡੇ ਨੂੰ ਧਿਆਨ ਵਿੱਚ ਰੱਖਦੇ ਹੋਏ ਢੁਕਵਾਂ ਹੈ। ਪੌਲਸ ਖੁਸ਼ਖਬਰੀ ਬਾਰੇ ਹੈ, ਇਹ ਖੁਸ਼ਖਬਰੀ ਬਾਰੇ ਹੈ ਜੋ ਵੱਖ ਵੱਖ ਲੋਕਾਂ ਨੂੰ ਏਕਤਾ ਦਿੰਦੀ ਹੈ ਅਤੇ ਇਹ ਖੁਸ਼ਖਬਰੀ ਦੇ ਕਾਰਨਾਂ ਕਰਕੇ ਹੈ ਕਿ ਪੌਲੁਸ ਆਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਸਭ ਖੁਸ਼ਖਬਰੀ ਬਾਰੇ ਹੈ। ਇਸ ਲਈ ਜਿਵੇਂ ਹੀ ਅਸੀਂ ਇਸ ਹਵਾਲੇ ਵਿੱਚ ਇਸ ਹਵਾਲੇ ਦਾ ਅਧਿਐਨ ਕਰਦੇ ਹਾਂ ਜਾਂ ਵਿੱਚ ਡੁਬਕੀ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਦਾ ਸਾਨੂੰ ਪਤਾ ਲੱਗਦਾ ਉਹ ਹੈ ਖੁਸ਼ਖਬਰੀ ਪੌਲੁਸ ਦਾ ਮਹਾਨ ਸੱਦਾ ਹੈ। ਆਇਤ ਇੱਕ, ਇਹ ਸ਼ੁਰੂਆਤੀ ਸ਼ੁਭਕਾਮਨਾਵਾਂ ਉਸੇ ਸ਼ੈਲੀ ਵਿੱਚ ਹਨ ਜੋ ਤੁਹਾਨੂੰ ਕਿਸੇ ਵੀ ਪ੍ਰਾਚੀਨ ਯੂਨਾਨੀ ਪੱਤਰ ਵਿੱਚ ਮਿਲਦੀਆਂ ਹਨ। ਇਹ ਪੌਲੁਸ ਲਈ ਆਮ ਨਾਲੋਂ ਕਿਤੇ ਜ਼ਿਆਦਾ ਸੰਪੂਰਨ ਅਤੇ ਵਧੇਰੇ ਧਾਰਮਿਕ ਹੈ। ਉਹ ਆਪਣੀ ਖੁਸ਼ਖਬਰੀ ਨੂੰ ਉਹਨਾਂ ਚਰਚਾਂ ਨੂੰ ਸਮਝਾ ਰਿਹਾ ਹੈ, ਬਚਾਅ ਕਰ ਰਿਹਾ ਹੈ ਜਿਨ੍ਹਾਂ ਨੂੰ ਉਸਨੇ ਨਹੀਂ ਲਗਾਇਆ ਸੀ ਅਤੇ ਨਾ ਹੀ ਮਿਲਿਆ ਸੀ। ਉਹ ਗੈਰ ਯਹੂਦੀ ਈਸਾਈਆਂ ਅਤੇ ਯਹੂਦੀ ਈਸਾਈਆਂ ਵਿਚਕਾਰ ਤਣਾਅ ਨੂੰ ਹੱਲ ਕਰਨ ਲਈ ਉਤਸੁਕ ਹੈ ਅਤੇ ਇਸ ਲਈ ਉਹ ਦੱਸਦਾ ਹੈ ਕਿ ਉਹ ਕੌਣ ਹੈ। ਉਸ ਪਹਿਲੀ ਆਇਤ ਵਿੱਚ ਅਸੀਂ ਪੌਲੁਸ ਰਸੂਲ ਬਾਰੇ ਤਿੰਨ ਗੱਲਾਂ ਸਿੱਖਦੇ ਹਾਂ। ਪਹਿਲੀ 'ਤੇ ਨਜ਼ਰ ਮਾਰੋ, ਪੌਲੁਸ ਮਸੀਹ ਦਾ ਸੇਵਕ ਇੱਕ ਰਸੂਲ ਬਣਨ ਲਈ ਬੁਲਾਇਆ ਗਿਆ ਹੈ, ਪਰਮੇਸ਼ੁਰ ਦੀ ਖੁਸ਼ਖਬਰੀ ਲਈ ਵੱਖਰਾ ਕੀਤਾ ਗਿਆ ਹੈ। ਉਹ ਮਸੀਹ ਦਾ ਸੇਵਕ ਆ, ਮਸੀਹ ਯਿਸੂ ਦਾ ਗੁਲਾਮ ਆ ਜਿਸ ਨੂੰ ਇੱਕ ਰਸੂਲ ਬਣਨ ਲਈ ਬੁਲਾਇਆ ਗਿਆ ਹੈ। ਪਹਿਲਾਂ ਆਪਣੀ ਸੇਵਕਾਈ 'ਤੇ ਜ਼ੋਰ ਦੇ ਕੇ ਉਹ ਇਹ ਦਿਖਾ ਰਿਹਾ ਕਿ ਉਹ ਰਸੂਲ ਵਜੋਂ ਉਸ ਕੋਲ ਜੋ ਵੀ ਅਧਿਕਾਰ ਹੈ ਉਹ ਮਸੀਹ ਯਿਸੂ ਵੱਲੋਂ ਉਸ ਨੂੰ ਦਿੱਤੇ ਗਏ ਹਨ। ਉਹ ਮੁੱਖ ਤੌਰ 'ਤੇ ਯਿਸੂ ਦੇ ਸੇਵਕ ਵਜੋਂ ਸੇਵਾ ਕਰਦਾ ਹੈ, ਉਸ ਕੋਲ ਅਧਿਕਾਰ ਹੈ ਅਤੇ ਇਹ ਪੱਤਰ ਉਸ ਅਧਿਕਾਰ ਨੂੰ ਪ੍ਰਦਰਸ਼ਿਤ ਕਰੇਗਾ। ਪਰ ਇਹ ਮਹੱਤਵਪੂਰਨ ਹੈ ਕਿ ਰੋਮੀ ਇਹ ਸਮਝਣ ਕਿ ਉਹ ਮਸੀਹ ਯਿਸੂ ਦਾ ਸੇਵਕ ਹੈ। ਉਸ ਦੇ ਬ੍ਰਹਮ ਕਾਰਜ 'ਤੇ ਹੋਰ ਜ਼ੋਰ ਦਿੱਤਾ ਗਿਆ ਹੈ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਉਹ ਪਰਮੇਸ਼ੁਰ ਦੀ ਖੁਸ਼ਖਬਰੀ ਲਈ ਵੱਖਰਾ ਹੈ। ਹੁਣ ਉਹ ਸ਼ਾਇਦ ਸਦੀਵੀ ਅਤੀਤ ਤੋਂ ਵੱਖਰਾ ਕੀਤਾ ਗਿਆ ਹੋਵੇ ਜਾਂ ਜਨਮ ਤੋਂ, ਪਰ ਨਿਸ਼ਚਿਤ ਤੌਰ 'ਤੇ ਉਸਦੇ ਮਨ ਵਿੱਚ ਦਮਿਸ਼ਕ ਰੋਡ 'ਤੇ ਜੀ ਉੱਠੇ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਨਾਲ ਉਸਦੀ ਮੁਲਾਕਾਤ ਹੈ। ਹੁਣ ਚਰਚ ਦਾ ਸਤਾਉਣ ਵਾਲਾ ਨਹੀਂ, ਉਹ ਇੱਕ ਪ੍ਰਚਾਰਕ ਬਣ ਗਿਆ ਹੈ, ਅਸਲ ਵਿੱਚ ਇੱਕ ਰਸੂਲ, ਕਿਉਂਕਿ ਉਸਨੂੰ ਉਸਦੇ ਰਾਹਾਂ ਵਿੱਚ ਰੋਕਿਆ ਗਿਆ ਸੀ ਅਤੇ ਖੁਸ਼ਖਬਰੀ ਲਈ ਵੱਖਰਾ ਕੀਤਾ ਗਿਆ ਸੀ। ਅਤੇ ਇਹ ਖੁਸ਼ਖਬਰੀ ਪਰਮੇਸ਼ੁਰ ਦੀ ਖੁਸ਼ਖਬਰੀ ਹੈ। ਡਗਮੂ ਦੱਸਦਾ ਹੈ ਕਿ ਖੁਸ਼ਖਬਰੀ ਰੋਮੀਆਂ ਦਾ ਕੇਂਦਰੀ ਏਕੀਕਰਨ ਰੂਪ ਹੈ ਅਤੇ ਪੌਲੁਸ ਪੱਤਰ ਦੀ ਜਾਣ ਪਛਾਣ ਵਿੱਚ ਤਿੰਨ ਹੋਰ ਵਾਰ ਇਸ ਦਾ ਹਵਾਲਾ ਦੇ ਕੇ ਇਸ ਦੀ ਮਹੱਤਵਤਾ ਨੂੰ ਦਰਸਾਉਂਦਾ ਹੈ। ਪੌਲੁਸ ਆਪਣੀ ਆਤਮਾ ਨਾਲ ਪਰਮੇਸ਼ੁਰ ਦੇ ਪੱਤਰ ਦੀ ਖੁਸ਼ਖਬਰੀ ਦੀ ਸੇਵਾ ਕਰਦਾ ਹੈ। ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤਸੁਕ ਹੈ। ਉਹ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ। ਇਹ ਸਭ ਖੁਸ਼ਖਬਰੀ ਬਾਰੇ ਹੈ। ਇਹ ਖੁਸ਼ਖਬਰੀ ਪੌਲੁਸ ਦਾ ਮਹਾਨ ਸੱਦਾ ਹੈ। ਹੁਣ ਸਾਡੇ ਵਿੱਚੋਂ ਕੋਈ ਵੀ ਰਸੂਲ ਨਹੀਂ ਹੈ, ਪਰ ਸਾਨੂੰ ਪਰਮੇਸ਼ੁਰ ਦੁਆਰਾ ਹਨੇਰੇ ਵਿੱਚੋਂ ਕੱਢ ਕੇ ਉਸਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਗਿਆ ਹੈ। ਅਸੀਂ ਖੁਸ਼ਖਬਰੀ ਦੇ ਲੋਕ ਹਾਂ, ਖੁਸ਼ਖਬਰੀ ਦੁਆਰਾ ਬਚਾਏ ਗਏ ਹਾਂ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਸਾਥੀ ਸੇਵਕਾਂ ਵਿੱਚ ਵੱਲੋਂ ਬੁਲਾਏ ਗਏ ਹਾਂ। ਇਹ ਸਭ ਖੁਸ਼ਖਬਰੀ ਬਾਰੇ ਹੈ। ਕੀ ਅਸੀਂ ਸਾਰੇ ਖੁਸ਼ਖਬਰੀ ਬਾਰੇ ਹਾਂ? ਕੀ ਇਸ ਨੂੰ ਸੱਚਮੁੱਚ ਸਾਡਾ ਮਹਾਨ ਸੱਦਾ ਕਿਹਾ ਜਾ ਸਕਦਾ ਹੈ? ਖੁਸ਼ਖਬਰੀ ਪੌਲੁਸ ਦਾ ਮਹਾਨ ਸੱਦਾ ਹੈ। ਦੂਸਰੀ ਗੱਲ, ਖੁਸ਼ਖਬਰੀ ਉਹ ਹੈ ਜਿਸ ਬਾਰੇ ਬਾਈਬਲ ਹੈ। ਆਇਤ 2 ਨੂੰ ਦੇਖੋ, ਪੌਲੁਸ ਪਰਮੇਸ਼ੁਰ ਦੀ ਖੁਸ਼ਖਬਰੀ ਲਈ ਵੱਖਰਾ ਕੀਤਾ ਗਿਆ ਹੈ, ਜਿਸ ਦਾ ਉਸਨੇ ਪਹਿਲਾਂ ਆਪਣੇ ਨਬੀਆਂ ਦੁਆਰਾ ਪਵਿੱਤਰ ਸ਼ਾਸਤਰਾਂ ਵਿੱਚ ਵਾਅਦਾ ਕੀਤਾ ਸੀ। ਇਸ ਪੱਤਰ ਦੌਰਾਨ ਪੌਲੁਸ ਇਹ ਦਿਖਾਉਣ ਲਈ ਦ੍ਰਿੜ ਹੈ ਕਿ ਖੁਸ਼ਖਬਰੀ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਧਰਮ ਗ੍ਰੰਥਾਂ ਵਿੱਚ ਮਜ਼ਬੂਤੀ ਨਾਲ ਜੜ ਰੱਖਦੀ ਹੈ। ਖੁਸ਼ਖਬਰੀ ਉਹ ਹੈ ਜਿਸ ਬਾਰੇ ਸਾਰੀ ਬਾਈਬਲ ਪੁਰਾਣਾ ਅਤੇ ਨਵਾਂ ਨਿਯਮ ਹੈ। ਭਾਵੇਂ ਪਰਮੇਸ਼ੁਰ ਨੇ ਇਸ ਖੁਸ਼ਖਬਰੀ ਨੂੰ ਰਸੂਲਾਂ ਰਾਹੀਂ ਪ੍ਰਗਟ ਕਰਨਾ ਚੁਣਿਆ, ਪਰ ਇਹ ਸਿਰਫ ਅਸਮਾਨ ਤੋਂ ਨਹੀਂ ਡਿੱਗੀ। ਇਹ ਕੋਈ ਨਵੀਂ ਚੀਜ਼ ਨਹੀਂ ਹੈ, ਕਿਉਂਕਿ ਪਰਮੇਸ਼ੁਰ ਨੇ ਪੁਰਾਣੇ ਨਿਯਮ ਦੇ ਧਰਮ ਗ੍ਰੰਥਾਂ ਵਿੱਚ ਆਪਣੇ ਨਬੀਆਂ ਰਾਹੀਂ ਪਹਿਲਾਂ ਹੀ ਇਸ ਦਾ ਵਾਅਦਾ ਕੀਤਾ। ਅਤੇ ਰੋਮੀਆਂ ਦੀ ਕਿਤਾਬ ਦੇ ਸਾਰੇ ਰਸਤੇ ਵਿੱਚ ਅਸੀਂ ਪੌਲੁਸ ਨੂੰ ਆਪਣੀਆਂ ਦਲੀਲਾਂ ਵਿੱਚ ਪੁਰਾਣੇ ਨਿਯਮ ਦੀ ਵਰਤੋਂ ਕਰਦੇ ਹੋਏ ਦੇਖਣ ਜਾ ਰਹੇ ਹਾਂ, ਅਤੇ ਸੈਂਕੜੇ ਹਵਾਲੇ ਅਤੇ ਸੰਕੇਤ ਹਨ, ਕਿਉਂਕਿ ਪੁਰਾਣਾ ਨਿਯਮ ਖੁਸ਼ਖਬਰੀ ਬਾਰੇ ਉਨਾ ਹੀ ਹੈ ਜਿੰਨਾ ਨਵਾਂ। ਧਰਮ ਗ੍ਰੰਥ ਬਾਰੇ ਇੱਕ ਜ਼ਰੂਰੀ ਨਿਰੰਤਰਤਾ ਹੈ, ਪੁਰਾਣੇ ਅਤੇ ਨਵੇਂ ਨਿਯਮ ਦੇ ਵਿੱਚ ਇੱਕ ਵਿਚਕਾਰ ਨਿਰੰਤਰਤਾ ਹੈ। ਬਾਈਬਲ ਵਿੱਚ ਕਿਤੇ ਹੋਰ ਅਸੀਂ ਦੇਖਦੇ ਹਾਂ ਕਿ ਯਿਸੂ ਖੁਦ ਪੁਰਾਣੇ ਨਿਯਮ ਦੇ ਧਰਮ ਗ੍ਰੰਥਾਂ ਵੱਲ ਇਸ਼ਾਰਾ ਕਰਦਾ ਹੈ ਅਤੇ ਆਪਣੇ ਆਪ ਨੂੰ ਉਹਨਾਂ ਦੀ ਪੂਰਤੀ ਹੋਣ ਦਾ ਐਲਾਨ ਕਰਦਾ ਹੈ। ਉਹ ਦਾਨੀਅਲ 7 ਦੇ ਮਨੁੱਖ ਦਾ ਪੁੱਤਰ ਹੈ। ਉਹ ਯਸ਼ਾਇਆ 53 ਦਾ ਦੁਖੀ ਸੇਵਕ ਹੈ। ਅਤੇ ਉਸਨੇ ਐਲਾਨ ਕੀਤਾ ਕਿ ਜਿਵੇਂ ਲਿਖਿਆ ਗਿਆ ਸੀ ਉਸ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਲਈ ਦੁੱਖ ਝੱਲਣਾ ਪਿਆ। ਰਸੂਲਾਂ ਦੇ ਕਰਤੱਵ 2 ਵਿੱਚ ਅਸੀਂ ਰਸੂਲ ਪਤਰਸ ਨੂੰ ਯੇਸੂ ਦੇ ਜੀ ਉੱਠਣ, ਉੱਚਾ ਹੋਣ ਅਤੇ ਆਤਮਾ ਦੇ ਦਾਨ ਦੇ ਹਵਾਲੇ ਨਾਲ ਪੁਰਾਣੇ ਨਿਯਮ ਤੋਂ ਹਵਾਲਾ ਦਿੰਦੇ ਹੋਏ ਦੇਖਦੇ ਹਾਂ। ਪੌਲੁਸ ਨਿਯਮਿਤ ਤੌਰ 'ਤੇ ਨਿਰੰਤਰਤਾ ਨਾਲ ਰੋਮੀਆਂ ਨੂੰ ਲਿਖੀ ਇਸ ਚਿੱਠੀ ਵਿੱਚ ਲਗਾਤਾਰ ਪੁਰਾਣੇ ਨਿਯਮ ਦੀ ਵਰਤੋਂ ਇਸ ਤੱਥ ਦੀ ਗਵਾਹੀ ਦੇਣ ਲਈ ਕਰਦਾ ਹੈ ਰਹੇਗਾ ਕਿ ਯੇਸੂ ਮਸੀਹ ਨੂੰ ਦੁੱਖ ਝੱਲਣਾ, ਮਰਨਾ ਅਤੇ ਦੁਬਾਰਾ ਜੀ ਉੱਠਣਾ ਚਾਹੀਦਾ ਹੈ। ਅਤੇ ਉਹ ਲਗਾਤਾਰ ਕਹਿੰਦਾ ਹੈ ਕਿ ਇਹ ਧਰਮ ਗ੍ਰੰਥਾਂ ਦੇ ਅਨੁਸਾਰ ਹੈ। ਇਹ ਇਸ ਲਈ ਹੈ ਕਿਉਂਕਿ ਖੁਸ਼ਖਬਰੀ ਉਹ ਹੈ ਜਿਸ ਬਾਰੇ ਬਾਈਬਲ ਹੈ, ਪੁਰਾਣੇ ਅਤੇ ਨਿਯਮ ਦੋਵੇਂ ਸਭ ਕੁਝ ਹੈ। ਬਾਈਬਲ ਦੀ ਹਰ ਕਿਤਾਬ ਵਿੱਚ ਜੀਵਨ ਦੇ ਪ੍ਰਗਟ ਕੀਤੇ ਸ਼ਬਦ ਦੀ ਇੱਕ ਸਪਸ਼ਟ ਨਿਰੰਤਰਤਾ ਹੈ। ਇਸੇ ਲਈ ਇਹ ਸ਼ਬਦ ਇੰਨਾ ਸ਼ਕਤੀਸ਼ਾਲੀ ਹੈ। ਵੱਖ ਵੱਖ ਸਮੇਂ ਦੇ ਵੱਖ ਵੱਖ ਭੂਗੋਲਿਕ ਸਥਾਨਾਂ 'ਤੇ ਵੱਖ ਵੱਖ ਜੀਵਨ ਦੀਆਂ ਸਥਿਤੀਆਂ 'ਤੇ ਇਹ ਜਿਹੜਾ ਆਪਣੇ ਵਚਨ ਲਿਖਿਆ ਗਿਆ, ਪਰ ਫਿਰ ਵੀ ਜਿਹੜੀ ਹੈ ਇੱਕ ਜਿਹੜੀ ਹੈ ਮੁਕਤੀ ਦੀ ਜਾਂ ਖੁਸ਼ਖਬਰੀ ਦੀ ਇੱਕ ਕਹਾਣੀ ਹੈ। ਇਹ ਸਾਰੀ ਖੁਸ਼ਖਬਰੀ ਉਹ ਹੈ ਜਿਸ ਬਾਰੇ ਬਾਈਬਲ ਹੈ। ਖੁਸ਼ਖਬਰੀ ਪੌਲੁਸ ਦਾ ਮਹਾਨ ਬੁਲਾਵਾ ਹੈ। ਖੁਸ਼ਖਬਰੀ ਉਹ ਹੈ ਜਿਸ ਬਾਰੇ ਬਾਈਬਲ ਹੈ। ਅਤੇ ਅੱਗੇ ਧਿਆਨ ਦਿਓ, ਖੁਸ਼ਖਬਰੀ ਯੇਸੂ ਬਾਰੇ ਆ, ਆਇਤ 3 ਅਤੇ 4। ਜਿਵੇਂ ਹੀ ਅਸੀਂ ਆਇਤਾਂ 3 ਅਤੇ 4 ਜਾਂਦੇ ਹਾਂ, ਅਸੀਂ ਅਜੇ ਵੀ ਪਰਮੇਸ਼ੁਰ ਦੀ ਖੁਸ਼ਖਬਰੀ ਬਾਰੇ ਗੱਲ ਕਰ ਰਹੇ ਹਾਂ। ਅਸੀਂ ਆਇਤ 1 ਖਤਮ ਹੁੰਦੀ ਹੈ, ਪਰਮੇਸ਼ੁਰ ਦੀ ਖੁਸ਼ਖਬਰੀ ਲਈ ਵੱਖਰਾ ਕੀਤਾ ਗਿਆ ਹੈ। ਅਤੇ ਹੁਣ ਆਇਤ 3 ਅਤੇ 4 ਉਸਦੇ ਪੁੱਤਰ ਬਾਰੇ ਹੈ, ਜੋ ਕਿ ਦਾਊਦ ਤੋਂ ਸਰੀਰ ਦੇ ਅਨੁਸਾਰ ਉੱਤਰਾਧਿਕਾਰੀ ਸੀ ਅਤੇ ਪਵਿੱਤਰ ਆਤਮਾ ਦੀ ਆਤਮਾ ਦੇ ਅਨੁਸਾਰ ਸ਼ਕਤੀ ਵਿੱਚ ਪਰਮੇਸ਼ੁਰ ਦਾ ਪੁੱਤਰ ਐਲਾਨਿਆ ਗਿਆ ਸੀ, ਸਾਡਾ ਪ੍ਰਭੂ ਯੇਸੂ ਮਸੀਹ। ਆਪਣੇ ਪੁੱਤਰ ਯੇਸੂ ਬਾਰੇ ਪਰਮੇਸ਼ੁਰ ਦੀ ਖੁਸ਼ਖਬਰੀ ਤੋਂ ਵੱਖਰਾ ਕੀਤਾ ਗਿਆ। ਖੁਸ਼ਖਬਰੀ ਯੇਸੂ ਬਾਰੇ ਹੈ। ਖੁਸ਼ਖਬਰੀ ਦੀ ਸਮੱਗਰੀ ਇੱਕ ਵਿਅਕਤੀ ਹੈ, ਉਹ ਕੌਣ ਹੈ? ਪ੍ਰਭੂ ਯੇਸੂ ਮਸੀਹ। ਜਦੋਂ ਅਸੀਂ ਖੁਸ਼ਖਬਰੀ ਦਾ ਐਲਾਨ ਕਰਦੇ ਹਾਂ ਤਾਂ ਇਹ ਯੇਸੂ ਹੈ ਜਿਸਦਾ ਅਸੀਂ ਐਲਾਨ ਕਰਦੇ ਹਾਂ। ਯੇਸੂ ਬਾਰੇ ਤੱਥ, ਪਰ ਯੇਸੂ ਸੰਦੇਸ਼ ਹੈ, ਇਹ ਉਹ ਹੈ ਜਿਸ ਵੱਲ ਅਸੀਂ ਲੋਕਾਂ ਨੂੰ ਇਸ਼ਾਰਾ ਕਰ ਰਹੇ ਹਾਂ। ਮਾਰਟਿਨ ਲੂਥਰ ਨੇ ਇਸ ਆਇਤ ਬਾਰੇ ਕਿਹਾ, ਇੱਥੇ ਪਵਿੱਤਰ ਗ੍ਰੰਥ ਦੀ ਸਮਝ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ ਹੈ, ਯਾਨੀ ਕਿ ਮਸੀਹ ਦੇ ਸੰਬੰਧ ਵਿੱਚ ਹਰ ਚੀਜ਼ ਨੂੰ ਸਮਝਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਹੋਰ ਵੀ ਅੱਗੇ ਜਾਵਾਂਗਾ ਅਤੇ ਕਹਾਂਗਾ ਕਿ ਇਹ ਨਾ ਸਿਰਫ ਧਰਮ ਪਵਿੱਤਰ ਗ੍ਰੰਥ ਦੀ ਸਮਝ ਲਈ, ਸਗੋਂ ਜੀਵਨ ਦੇ ਹਰ ਪਹਿਲੂ ਲਈ ਵੀ ਜਿਹੜਾ ਇਹ ਦਰਵਾਜ਼ਾ ਖੋਲ੍ਹਦਾ ਹੈ। ਮਸੀਹ ਦੇ ਸੰਬੰਧ ਵਿੱਚ ਹਰ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਮੇਰੀ ਜ਼ਿੰਦਗੀ ਮਸੀਹ ਨਾਲ ਕਿਵੇਂ ਸੰਬੰਧਿਤ ਹੈ? ਮੇਰੇ ਵਿਚਾਰ ਮਸੀਹ ਨਾਲ ਕਿਵੇਂ ਸੰਬੰਧਿਤ ਹਨ? ਮੇਰੇ ਕੰਮ ਮਸੀਹ ਨਾਲ ਕਿਵੇਂ ਸੰਬੰਧਿਤ ਹਨ? ਮੇਰੀ ਨਿੱਜੀ ਨੈਤਿਕਤਾ ਮਸੀਹ ਨਾਲ ਕਿਵੇਂ ਸੰਬੰਧਿਤ ਹੈ? ਮੇਰੀ ਰਾਜਨੀਤੀ ਮਸੀਹ ਨਾਲ ਕਿਵੇਂ ਸੰਬੰਧਿਤ ਹੈ? ਜੌਨ ਕੈਲਵਿਨ ਨੇ ਇਸੇ ਤਰ੍ਹਾਂ ਲਿਖਿਆ, ਪੂਰੀ ਖੁਸ਼ਖਬਰੀ ਮਸੀਹ ਵਿੱਚ ਸਮਾਈ ਹੋਈ ਹੈ। ਇਸ ਲਈ ਮਸੀਹ ਤੋਂ ਇੱਕ ਕਦਮ ਵੀ ਦੂਰ ਜਾਣ ਦਾ ਮਤਲਬ ਖੁਸ਼ਖਬਰੀ ਤੋਂ ਆਪਣੇ ਆਪ ਨੂੰ ਪਿੱਛੇ ਹਟਾਉਣਾ ਹੈ। ਯੇਸੂ ਖੁਸ਼ਖਬਰੀ ਦਾ ਕੇਂਦਰ ਅਤੇ ਘੇਰਾ ਹੈ। ਅੱਜ ਤਾਂ 3 ਅਤੇ 4 ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਥੋੜ੍ਹੀ ਜਿਹੀ ਬਹਿਸ ਕਿਵੇਂ ਹੈ? ਇਹ ਇੱਕ ਭਜਨ ਜਾਂ ਇੱਕ ਧਾਰਮਿਕ ਵਾਕੰਸ਼ ਹੋ ਸਕਦਾ ਹੈ ਜੋ ਪੌਲੁਸ ਅਤੇ ਰੋਮੀਆਂ ਦੋਵਾਂ ਲਈ ਆਮ ਗਿਆਨ ਹੁੰਦਾ ਹੈ, ਜਿਸ ਨੂੰ ਉਹ ਕਦੇ ਨਹੀਂ ਮਿਲਿਆ ਸੀ। ਇੱਕ ਕਿਸਮ ਦਾ ਆਮ ਤੌਰ 'ਤੇ ਮੰਨਿਆ ਜਾਂਦਾ ਸਿਧਾਂਤਕ ਫਾਰਮੂਲਾ, ਭਾਵੇਂ ਇੱਕ ਆਮ ਧਾਰਮਿਕ ਉਪਾਸਨਾ ਹੋਵੇ ਜਾਂ ਨਾ, ਇਹ ਇੱਕ ਅੰਤਰ ਪੇਸ਼ ਕਰਦਾ ਹੈ। ਪਰ ਕਿਸ ਚੀਜ਼ ਦਾ ਅੰਤਰ? ਕੁਝ ਸੁਝਾਅ ਦਿੰਦੇ ਹਨ ਕਿ ਉਸਦੇ ਸੁਭਾਅ ਦਾ ਅੰਤਰ। ਉਸਦੀ ਮਨੁੱਖਤਾ ਦਾਊਦ ਦੇ ਵੰਸ਼ਜ ਵਿੱਚ ਉਹ ਪੈਦਾ ਹੋਇਆ ਸੀ ਅਤੇ ਉਸਦੇ ਦੇਵਤੇ ਵਿਚਕਾਰ ਇੱਕ ਅੰਤਰ। ਉਹ ਪਰਮੇਸ਼ੁਰ ਦਾ ਪੁੱਤਰ ਸੀ, ਇਹ ਯੇਸੂ ਮਸੀਹ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ, ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਉਹ ਪਰਮਾਤਮਾ ਮਨੁੱਖ ਹੈ। ਸਾਡੀ ਸਮਝ ਤੋਂ ਪਰੇ ਕਿਸੇ ਰਹੱਸ ਦੁਆਰਾ ਉਹ ਪੂਰੀ ਤਰ੍ਹਾਂ ਮਨੁੱਖ ਹੈ, ਜਿਵੇਂ ਕਿ ਅਸੀਂ ਹਾਂ, ਅਤੇ ਫਿਰ ਵੀ ਪੂਰੀ ਤਰ੍ਹਾਂ ਬ੍ਰਹਮ ਹਾਂ ਜਾਂ ਦੇਵੀ ਹੈ। ਪਰ ਦੂਸਰੇ ਜਿਵੇਂ ਕਿ ਡਗਮਗੂ ਇਹ ਗਲਤ ਸਮਝਦੇ ਹਨ ਅਤੇ ਦਲੀਲ ਦਿੰਦੇ ਹਨ ਕਿ ਇੱਥੇ ਸਾਡੇ ਕੋਲ ਉਸਦੇ ਸੁਭਾਅ ਦੇ ਸੰਬੰਧ ਵਿੱਚ ਕੋਈ ਅੰਤਰ ਨਹੀਂ ਹੈ, ਸਗੋਂ ਉਸਦੀ ਸੇਵਕਾਈ ਦੇ ਸੰਬੰਧ ਵਿੱਚ ਹੈ। ਸਰੀਰ ਦੇ ਅਨੁਸਾਰ ਅਤੇ ਪਵਿੱਤਰ ਆਤਮਾ ਦੀ ਆਤਮਾ ਵਿੱਚ ਇੱਕ ਅੰਤਰ ਹੈ। ਇੱਥੇ ਅੰਤਰ ਉਸਦੀ ਸੇਵਕਾਈ ਦੇ ਦੋ ਪੜਾਵਾਂ, ਪੁਨਰਉਥਾਨ ਤੋਂ ਪਹਿਲਾਂ ਅਤੇ ਪੁਨਰਉਥਾਨ ਤੋਂ ਬਾਅਦ ਦੇ ਵਿਚਕਾਰ ਹੈ। ਪਹਿਲਾ ਕਮਜ਼ੋਰ ਅਤੇ ਦੂਜਾ ਸ਼ਕਤੀਸ਼ਾਲੀ। ਇਹ ਉਸਦੀ ਬੇਇੱਜ਼ਤੀ ਅਤੇ ਉਸਦੀ ਉੱਚਤਾ, ਪਰਮੇਸ਼ਵਰ ਦੇ ਪੁੱਤਰ ਦੀ ਕਮਜ਼ੋਰੀ ਅਤੇ ਸ਼ਕਤੀ, ਦਾਊਦ ਤੋਂ ਪ੍ਰਾਪਤ ਉਸਦੀ ਮਨੁੱਖੀ ਵੰਸ਼, ਪੁਨਰ ਉਥਾਨ ਅਤੇ ਆਤਮਾ ਦੇ ਤੋਹਫ਼ੇ ਦੁਆਰਾ ਸਥਾਪਿਤ ਸ਼ਕਤੀ ਵਿੱਚ ਉਸਦੀ ਬ੍ਰਹਮ ਪੁੱਤਰਤਾ ਦੋਵਾਂ ਦਾ ਬਿਆਨ ਹੈ। ਨਿੱਜੀ ਤੌਰ 'ਤੇ ਮੈਨੂੰ ਆਇਤਾਂ ਵਿੱਚ ਇਹਨਾਂ ਦੋਵਾਂ ਅੰਤਰਾਂ ਨੂੰ ਪਛਾਣਨ ਵਿੱਚ ਕੋਈ ਸਮੱਸਿਆ ਨਹੀਂ ਦਿਖਾਈ ਦਿੰਦੀ। ਉਹ ਪਰਮਾਤਮਾ ਮਨੁੱਖ ਹੈ, ਉਹ ਸਰੀਰ ਵਿੱਚ ਤੁਰਿਆ ਅਤੇ ਸਰੀਰ ਦਾ ਅਪਮਾਨ ਦੇਖਿਆ ਅਤੇ ਉਸਨੂੰ ਪਵਿੱਤਰ ਆਤਮਾ ਦੀ ਦੁਆਰਾ ਮੁਰਦਿਆਂ ਵਿੱਚੋਂ ਸ਼ਕਤੀਸ਼ਾਲੀ ਪੁਨਰ ਉਥਾਨ ਮਿਲਿਆ ਜਾਂ ਪਤਾ ਸੀ। ਇਹ ਖੁਸ਼ਖਬਰੀ ਯਿਸੂ ਬਾਰੇ ਹੈ। ਖੁਸ਼ਖਬਰੀ ਯਿਸੂ ਮਸੀਹ ਹੈ ਕਿ ਅਸੀਂ ਇਸ ਨੂੰ ਪਛਾਣਦੇ ਹਾਂ। ਇਹ ਚਰਚਾਂ ਜਾਂ ਰੁਤਬੇ ਜਾਂ ਸ਼ਖਸ, ਸਖਤ ਕੋਸ਼ਿਸ਼ ਕਰਨ ਜਾਂ ਭਾਈਚਾਰੇ ਦੇ ਇੱਕ ਇਮਾਨਦਾਰ ਮੈਂਬਰ ਹੋਣ ਬਾਰੇ ਨਹੀਂ ਹੈ। ਇਹ ਸਾਰੇ ਦੇ ਸਾਰੇ ਕੀ ਹੈ? ਯਿਸੂ ਦੇ ਬਾਰੇ ਆ। ਅਤੇ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਅਸੀਂ ਇਸ ਨੂੰ ਕਿਸੇ ਹੋਰ ਚੀਜ਼ ਬਾਰੇ ਬਣਾਉਣਾ ਸ਼ੁਰੂ ਕਰਦੇ ਹਾਂ। ਅਸੀਂ ਇਸ ਨੂੰ ਇਮਾਰਤ ਬਾਰੇ, ਸੰਗਤ ਬਾਰੇ ਜਾਂ ਆਪਣੇ ਬਾਰੇ ਜਾਂ ਆਪਣੀਆਂ ਸਮੱਸਿਆਵਾਂ ਬਾਰੇ ਜਾਂ ਦੂਜੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਣਾਉਂਦੇ ਹਾਂ, ਪਰ ਇਹ ਨਹੀਂ ਹੈ। ਇਹ ਸਾਰੀ ਦੀ ਸਾਰੀ ਖੁਸ਼ਖਬਰੀ ਜਿਹੜੀ ਆ ਉਹ ਯਿਸੂ ਬਾਰੇ ਆ। ਖੁਸ਼ਖਬਰੀ ਪੌਲਸ ਦੀ ਮਹਾਨ ਬੁਲਾਵਾ ਹੈ। ਖੁਸ਼ਖਬਰੀ ਉਹ ਹੈ ਜਿਸ ਦਾ ਬਾਰੇ ਬਾਈਬਲ ਹੈ। ਖੁਸ਼ਖਬਰੀ ਯਿਸੂ ਬਾਰੇ ਆ। ਅੱਗੇ ਧਿਆਨ ਦਿਓ, ਖੁਸ਼ਖਬਰੀ ਵਿਸ਼ਵਾਸ ਦੀ ਆਗਿਆਕਾਰੀ ਵੱਲ ਲੈ ਜਾਂਦੀ ਹੈ। ਆਇਤ 5, ਆਓ ਇਸ ਨੂੰ ਆਇਤ 4 ਦੇ ਅੰਤ ਵਿੱਚ ਚੁੱਕੀਏ। ਯਿਸੂ ਮਸੀਹ ਸਾਡਾ ਪ੍ਰਭੂ, ਜਿਸ ਰਾਹੀਂ ਸਾਨੂੰ ਵਿਸ਼ਵਾਸ ਦੀ ਆਗਿਆਕਾਰੀ ਲਿਆਉਣ ਲਈ ਕਿਰਪਾ ਅਤੇ ਰਸੂਲਤਾ ਪ੍ਰਾਪਤ ਹੋਈ ਹੈ। ਇੱਥੇ ਪੌਲਸ ਆਪਣੇ ਸੱਦੇ ਬਾਰੇ ਗੱਲ ਕਰਨ ਲਈ ਵਿਸ਼ਵਾਸ ਵਿੱਚ ਵਾਪਸ ਆਉਂਦਾ ਹੈ। ਯਿਸੂ ਮਸੀਹ ਤੋਂ ਉਸ ਨੂੰ ਕਿਰਪਾ ਅਤੇ ਰਸੂਲਤਾ ਪ੍ਰਾਪਤ ਹੋਈ ਹੈ, ਅਤੇ ਜਿਵੇਂ ਕਿ ਉਸ ਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਲਈ ਵੱਖ ਕੀਤਾ ਗਿਆ ਹੈ ਜੋ ਕਿ ਯਿਸੂ ਬਾਰੇ ਹੈ। ਇਹ ਵਿਸ਼ਵਾਸ ਦੀ ਆਗਿਆਕਾਰੀ ਲਿਆਉਂਦਾ ਹੈ, ਪਰ ਇਹ ਕੀ ਹੈ? ਇਹ ਇੱਕ ਵਿਰੋਧਾਭਾਸ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਵਿਸ਼ਵਾਸ ਜੇਕਰ ਸੱਚਾ ਹੈ ਤਾਂ ਹਮੇਸ਼ਾ ਆਗਿਆਕਾਰੀ ਦਾ ਨਤੀਜਾ ਹੁੰਦਾ ਹੈ, ਅਤੇ ਆਗਿਆਕਾਰੀ ਜੇਕਰ ਇਹ ਪਰਮੇਸ਼ੁਰ ਨੂੰ ਖੁਸ਼ ਕਰਨਾ ਹੈ ਤਾਂ ਹਮੇਸ਼ਾ ਵਿਸ਼ਵਾਸ ਦੇ ਨਾਲ ਹੋਣੀ ਚਾਹੀਦੀ ਹੈ। ਪੌਲਸ ਸ਼ਾਇਦ ਇਸ ਵਾਕੰਸ਼ ਦੀ ਵਰਤੋਂ ਉਹਨਾਂ ਲੋਕਾਂ ਨੂੰ ਕਮਜ਼ੋਰ ਕਰਨ ਲਈ ਕਰ ਰਿਹਾ ਹੈ ਜੋ ਕਾਨੂੰਨ ਦੇ ਕੰਮਾਂ ਨੂੰ ਮੰਨਦੇ ਹਨ। ਡਗ ਮੂੰਹ ਕਹਿੰਦਾ ਹੈ, ਪਰਮੇਸ਼ੁਰ ਦੇ ਲੋਕਾਂ ਦੀ ਨਿਸ਼ਾਨੀ ਹੁਣ ਕਾਨੂੰਨ ਦੀ ਆਗਿਆਕਾਰੀ ਵਿੱਚ ਕੀਤੇ ਗਏ ਕੰਮ ਨਹੀਂ ਹਨ, ਸਗੋਂ ਇੱਕ ਆਗਿਆਕਾਰੀ ਹੈ ਜੋ ਵਿਸ਼ਵਾਸ ਤੋਂ ਪੈਦਾ ਹੁੰਦੀ ਹੈ ਅਤੇ ਪ੍ਰਦਰਸ਼ਿਤ ਕਰਦੀ ਹੈ। ਉਹ ਅੱਗੇ ਕਹਿੰਦਾ ਹੈ, ਸਾਨੂੰ ਦੋ ਧਰਮ ਸ਼ਾਸਤਰੀ ਅੰਤਿਆਂਤਿਆਵਾਂ ਤੋਂ ਬਚਣਾ ਚਾਹੀਦਾ ਹੈ। ਵਿਸ਼ਵਾਸ ਨੂੰ ਆਗਿਆਕਾਰੀ ਤੋਂ ਇਸ ਤਰੀਕੇ ਨਾਲ ਵਕਰਨਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਰੱਖ ਸਕੀਏ, ਜਾਂ ਉਹਨਾਂ ਦੀ ਪਛਾਣ ਇਸ ਤਰੀਕੇ ਨਾਲ ਕਰੀਏ ਕਿ ਆਗਿਆਕਾਰੀ ਘੱਟ ਤੋਂ ਘੱਟ ਹੋਵੇ। ਪੌਲਸ ਨਵੇਂ ਨੇਮ ਦੇ ਹੋਰ ਲੇਖਕਾਂ ਦੇ ਨਾਲ ਯਕੀਨਨ ਵਿਸ਼ਵਾਸ ਦੀ ਬੁਨਿਆਦੀ ਮਹੱਤਵਤਾ 'ਤੇ ਜ਼ੋਰ ਦਿੰਦਾ ਹੈ, ਕਿਉਂਕਿ ਅਸੀਂ ਪਰਮਾਤਮਾ ਨਾਲ ਸੰਬੰਧ ਬਣਾਉਂਦੇ ਹਾਂ। ਪਰ ਬਿਲਕੁਲ, ਕਿਉਂਕਿ ਵਿਸ਼ਵਾਸ ਇੱਕ ਖਲਾਅ ਵਿੱਚ ਨਹੀਂ ਵਰਤਿਆ ਜਾਂਦਾ, ਬਲਕਿ ਉਸ ਵੱਲ ਨਿਰਦੇਸ਼ਿਤ ਹੁੰਦਾ ਹੈ ਜੋ ਪ੍ਰਭੂ ਹੈ। ਆਗਿਆਕਾਰੀ ਦੀ ਵਚਨਬੱਧਤਾ ਸੱਚੀ ਨਿਸ਼ਚਾ ਨਾਲ ਅਟੁੱਟ ਤੌਰ 'ਤੇ ਜੁੜੀ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ ਯਾਕੂਬ 2 ਦੇਖੋ। ਇਸ ਲਈ ਵਿਸ਼ਵਾਸ ਅਤੇ ਆਗਿਆਕਾਰੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਇਹਨਾਂ ਨੂੰ ਵੱਖਰਾ ਕੀਤਾ ਜਾਣਾ ਚਾਹੀਦਾ ਹੈ, ਪਰ ਉਹਨਾਂ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਜਿਵੇਂ ਹੀ ਅਸੀਂ ਪ੍ਰਭੂ ਯਿਸੂ ਮਸੀਹ ਦਾ ਸਾਹਮਣਾ ਕਰਦੇ ਹਾਂ, ਉਹ ਵਿਸ਼ਵਾਸ ਦੀ ਆਗਿਆਕਾਰੀ ਵਿੱਚ ਅਗਵਾਈ ਕਰਦਾ ਹੈ। ਅੱਗੇ ਧਿਆਨ ਦਿਓ, ਖੁਸ਼ਖਬਰੀ ਸਾਰੀਆਂ ਕੌਮਾਂ ਲਈ ਆ। ਆਇਤ 5 ਅਤੇ 6, ਯਿਸੂ ਮਸੀਹ ਸਾਡਾ ਪ੍ਰਭੂ, ਜਿਸ ਰਾਹੀਂ ਸਾਨੂੰ ਕਿਰਪਾ ਅਤੇ ਰਸੂਲਤਾ ਪ੍ਰਾਪਤ ਹੋਈ ਹੈ, ਤਾਂ ਜੋ ਅਸੀਂ ਸਾਰੀਆਂ ਕੌਮਾਂ ਵਿੱਚ ਉਸਦੇ ਨਾਮ ਦੀ ਖਾਤਰ ਵਿਸ਼ਵਾਸ ਦੀ ਆਗਿਆਕਾਰੀ ਲਿਆ ਸਕੀਏ, ਜਿਨ੍ਹਾਂ ਵਿੱਚ ਤੁਸੀਂ ਵੀ ਸ਼ਾਮਲ ਹੋ, ਯਿਸੂ ਮਸੀਹ ਦੇ ਹੋਣ ਲਈ ਬੁਲਾਏ ਗਏ ਹੋ। ਪੌਲਸ ਕਹਿ ਰਿਹਾ ਹੈ ਕਿ ਸ਼ਾਨਦਾਰ ਖੁਸ਼ਖਬਰੀ ਦੀ ਸੱਚਾਈ ਹਰ ਕਿਸੇ ਲਈ ਹੈ, ਸਾਰੀਆਂ ਕੌਮਾਂ ਲਈ, ਭਾਵੇਂ ਉਹਨਾਂ ਦਾ ਨਸਲੀ ਜਾਂ ਰਾਸ਼ਟਰੀ ਪਿਛੋਕੜ ਹੋਵੇ, ਭਾਵੇਂ ਉਹਨਾਂ ਦਾ ਸਮਾਜਿਕ ਦਰਜਾ ਹੋਵੇ, ਕੁਛ ਵੀ ਹੋਵੇ, ਯਿਸੂ ਮਸੀਹ ਦੀ ਖੁਸ਼ਖਬਰੀ ਹਰ ਇੱਕ ਲਈ ਹੈ। ਅਤੇ ਇੰਨੇ ਸਾਲਾਂ ਬਾਅਦ ਅਸੀਂ ਇਸ ਦੀ ਇੱਕ ਸ਼ਾਨਦਾਰ ਪ੍ਰਤੀਨਿਧਤਾ ਨਹੀਂ ਹਾਂ। ਮਸੀਹ ਦੇ ਨਾਮ ਲਈ ਵਿਸ਼ਵਾਸ ਦੀ ਆਗਿਆਕਾਰੀ ਸਾਡੀਆਂ ਸਾਰੀਆਂ ਵੱਖੋ ਵੱਖਾ ਕੌਮਾਂ ਤੋਂ ਸਾਡੇ ਸਾਰਿਆਂ ਕੋਲ ਆਈ ਹੈ। ਪਰ ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਵੱਧ ਕਹਿ ਰਿਹਾ ਹੈ, ਕਿਉਂਕਿ ਪੌਲੁਸ ਨੂੰ ਗੈਰ ਯਹੂਦੀਆਂ ਦਾ ਰਸੂਲ ਕਿਹਾ ਗਿਆ ਸੀ। ਇੱਥੇ ਉਹ ਇੱਕ ਚਰਚ ਨਾਲ ਗੱਲ ਕਰ ਰਿਹਾ ਹੈ ਅਤੇ ਬਹੁਗਿਣਤੀ ਗੈਰ ਯਹੂਦੀ ਇੱਕ ਚਰਚ ਵਿੱਚ ਉਸਨੇ ਕਦੇ ਨਹੀਂ ਲਗਾਇਆ ਸੀ, ਇੱਕ ਚਰਚ ਵਿੱਚ ਜਿਸ ਨੂੰ ਉਸਨੇ ਉਹ ਕਦੇ ਮਿਲਿਆ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਉਹ ਇੱਥੇ ਆਪਣਾ ਅਧਿਕਾਰ ਵੀ ਸਥਾਪਿਤ ਕਰ ਰਿਹਾ ਹੋ ਸਕਦਾ ਹੈ। ਬੋਲਣ ਅਤੇ ਉਹਨਾਂ ਦੁਆਰਾ ਸੁਣੇ ਜਾਣ ਦਾ ਉਸ ਦਾ ਅਧਿਕਾਰ। ਪੌਲੁਸ ਨੂੰ ਮਸੀਹ ਦੀ ਖਾਤਰ ਕੌਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਲਿਆਉਣ ਲਈ ਬੁਲਾਇਆ ਗਿਆ ਹੈ, ਤੁਹਾਡੇ ਸਮੇਤ। ਉਹ ਰੋਮੀਆਂ ਨੂੰ ਕਹਿੰਦਾ ਹੈ ਤੁਹਾਡੇ ਸਮੇਤ। ਇਸ ਲਈ ਜਦੋਂ ਉਹ ਇਸ ਤੱਥ 'ਤੇ ਜ਼ੋਰ ਦੇ ਰਿਹਾ ਹੈ ਕਿ ਖੁਸ਼ਖਬਰੀ ਸਾਰੀਆਂ ਕੌਮਾਂ ਲਈ ਹੈ, ਉਹ ਕੌਮਾਂ ਨੂੰ ਆਪਣੇ ਰਸੂਲ ਸੱਦੇ ਅਤੇ ਬੋਲਣ ਅਤੇ ਸੁਣੇ ਜਾਣ ਦੇ ਉਸਦੇ ਅਧਿਕਾਰ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਅਸੀਂ ਕਿਸੇ ਵੀ ਕੌਮ ਤੋਂ ਹਾਂ, ਅਸੀਂ ਕਿਸੇ ਵੀ ਸੱਭਿਆਚਾਰ ਤੋਂ ਹਾਂ, ਸਾਨੂੰ ਰਸੂਲ ਸਿੱਖਿਆ ਦੇ ਅਧੀਨ ਹੋਣ ਲਈ ਬੁਲਾਇਆ ਗਿਆ ਹੈ ਜੋ ਅਸੀਂ ਇਸ ਕਿਤਾਬ ਵਿੱਚ ਪਾਉਂਦੇ ਹਾਂ। ਖੁਸ਼ਖਬਰੀ ਪੌਲੁਸ ਦਾ ਮਹਾਨ ਬੁਲਾਵਾ ਹੈ। ਖੁਸ਼ਖਬਰੀ ਉਹ ਹੈ ਜਿਸ ਬਾਰੇ ਬਾਈਬਲ ਸਭ ਕੁਝ ਦੱਸਦੀ ਹੈ। ਖੁਸ਼ਖਬਰੀ ਯੇਸੂ ਬਾਰੇ ਹੈ। ਖੁਸ਼ਖਬਰੀ ਵਿਸ਼ਵਾਸ ਦੀ ਆਗਿਆਕਾਰੀ ਵੱਲ ਲੈ ਜਾਂਦੀ ਹੈ। ਖੁਸ਼ਖਬਰੀ ਸਾਰੀਆਂ ਕੌਮਾਂ ਲਈ ਹੈ। ਸੋ ਅੰਤ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਅਸੀਂ ਧਿਆਨ ਦੇਵਾਂਗੇ ਉਹ ਹੈ ਖੁਸ਼ਖਬਰੀ ਦਾ ਸਵਾਗਤ। ਹੁਣ ਜਿਹੜੀ ਆਇਤ 7, ਆਇਤਾਂ 1-6 ਵਿੱਚ ਇਸ ਖੁਸ਼ਖਬਰੀ ਦੇ ਵੇਰਵੇ ਨੂੰ ਪੇਸ਼ ਕਰਨ ਤੋਂ ਬਾਅਦ ਉਹ ਪੱਤਰ ਵਿੱਚ ਆਪਣੇ ਰਸਮੀ ਸਵਾਗਤ ਵੱਲ ਆਉਂਦਾ ਹੈ। ਰੋਮ ਵਿੱਚ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ ਅਤੇ ਸੰਤ ਬਣਨ ਲਈ ਬੁਲਾਇਆ ਜਾਂਦਾ ਹੈ, ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ। ਉਹ ਦੱਸਦਾ ਹੈ ਕਿ ਕਿਸ ਨੂੰ ਲਿਖ ਰਿਹਾ ਹੈ, ਰੋਮ ਦੇ ਸਾਰੇ ਲੋਕ। ਉਹ ਪਰਮੇਸ਼ੁਰ ਦੁਆਰਾ ਪਿਆਰੇ ਹਨ ਅਤੇ ਸੰਤ ਹੋਣ ਲਈ ਬੁਲਾਏ ਗਏ ਹਨ। ਇਹ ਪੁਰਾਣੇ ਨੇਮ ਦੀ ਭਾਸ਼ਾ ਅਤੇ ਇਸ ਪੱਤਰ ਵਿੱਚ ਪੌਲੁਸ ਜੋ ਕੁਝ ਕਰਦਾ ਹੈ ਉਹਨਾਂ ਵਿੱਚੋਂ ਇਹ ਇੱਕ ਹੈ ਕਿ ਉਹਨਾਂ ਨੂੰ ਯਾਦ ਦਿਵਾਇਆ ਜਾਵੇ ਕਿ ਭਾਵੇਂ ਗੈਰ ਯਹੂਦੀ ਹਨ, ਉਹਨਾਂ ਨੂੰ ਪੁਰਾਣੇ ਨੇਮ ਦੇ ਸੰਤਾਂ ਦੇ ਵਾਅਦੇ ਅਤੇ ਵਿਸ਼ੇਸ਼ ਅਧਿਕਾਰ ਵਿਰਾਸਤ ਵਿੱਚ ਮਿਲੇ ਹਨ। ਉਹ ਆਪਣਾ ਰਵਾਇਤੀ ਸਵਾਗਤ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਿੰਦਾ ਹੈ। ਇਹ ਇੱਕ ਖੁਸ਼ਖਬਰੀ ਦਾ ਸਵਾਗਤ ਹੈ। ਜਿਵੇਂ ਅਸੀਂ ਅੱਜ ਸਵੇਰੇ ਰੋਮੀਆਂ ਦੀ ਕਿਤਾਬ ਰਾਹੀਂ ਇਸ ਯਾਤਰਾ 'ਤੇ ਨਿਕਲੇ ਹਾਂ, ਪਹਿਲਾਂ ਵੱਡਾ ਸੰਦੇਸ਼ ਇਹ ਹੈ ਕਿ ਇਹ ਸਭ ਖੁਸ਼ਖਬਰੀ ਦੇ ਬਾਰੇ ਹੈ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਭ ਖੁਸ਼ਖਬਰੀ ਬਾਰੇ ਹੈ ਤਾਂ ਜ਼ਿੰਦਗੀਆਂ ਬਦਲ ਜਾਂਦੀਆਂ ਹਨ ਅਤੇ ਤੁਹਾਡੇ ਬਾਰੇ ਨਹੀਂ ਹੈ, ਇਹ ਮੇਰੇ ਬਾਰੇ ਨਹੀਂ ਹੈ, ਇਹ ਖੁਸ਼ਖਬਰੀ, ਇਹ ਸਭ ਕੁਝ ਜਿਹੜਾ ਆ ਇਹ ਖੁਸ਼ਖਬਰੀ ਦੇ ਬਾਰੇ ਆ। ਇਹ ਜਾਣ ਪਛਾਣ ਸਭ ਪਰਮੇਸ਼ੁਰ ਦੀ ਖੁਸ਼ਖਬਰੀ ਬਾਰੇ ਹੈ। ਇਹ ਪੌਲੁਸ ਦਾ ਮਹਾਨ ਸੱਦਾ ਆ। ਇਹ ਉਹ ਹੈ ਜਿਸ ਬਾਰੇ ਬਾਈਬਲ ਹੈ, ਇਹ ਯੇਸੂ ਬਾਰੇ ਹੈ, ਇਹ ਵਿਸ਼ਵਾਸ ਦੀ ਆਗਿਆਕਾਰੀ ਵੱਲ ਲੈ ਜਾਂਦੀ ਹੈ, ਇਹ ਸਾਰੀਆਂ ਕੌਮਾਂ ਲਈ ਹੈ, ਇਹ ਸਭ ਕੁਝ ਜਿਹੜਾ ਆ ਉਹ ਖੁਸ਼ਖਬਰੀ ਦੇ ਬਾਰੇ ਆ। ਮੈਨੂੰ ਲੱਗਦਾ ਆ ਕਿ ਅੱਜ ਸਵੇਰੇ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਅਸੀਂ ਖੁਸ਼ਖਬਰੀ ਬਾਰੇ ਕਿਸ ਹੱਦ ਤੱਕ ਹਾਂ, ਕੀ ਇਹ ਸਾਡੇ ਬਾਰੇ ਸੱਚ ਹੈ, ਕੀ ਦੂਜੇ ਲੋਕਾਂ ਨਾਲ ਸਾਡੀ ਗੱਲਬਾਤ ਸਾਡੀ ਖੁਸ਼ਖਬਰੀ ਬਾਰੇ ਹੈ, ਕੀ ਉਹ ਖੁਸ਼ਖਬਰੀ ਦੁਆਰਾ ਆਕਾਰ ਅਤੇ ਪ੍ਰਭਾਵਿਤ ਹੁੰਦੇ ਹਨ, ਕੀ ਸਾਡੇ ਫੈਸਲੇ ਖੁਸ਼ਖਬਰੀ ਦੁਆਰਾ ਸੂਚਿਤ ਕੀਤੇ ਜਾਂਦੇ ਹਨ। ਆਖਿਰਕਾਰ ਇਹ ਪਰਮੇਸ਼ੁਰ ਦੀ ਸ਼ਕਤੀ ਹੈ ਜੋ ਹਰ ਵਿਸ਼ਵਾਸੀ ਦੀ ਮੁਕਤੀ ਲਈ ਹੈ, ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਨੂੰ ਅਤੇ ਫਿਰ ਸਾਰੀਆਂ ਕੌਮਾਂ ਨੂੰ। ਆਮੀਨ।